ਸਵਾਸ ਬਿਨਾਂ ਨਾਮ ਜਪਣ ਦੇ ਬਿਨਾਂ ਸਿਮਰਨ ਸੇਵਾ ਕਰਨ ਦੇ ਐਵੇਂ ਵਿਅਰਥ ਜਾ ਰਹੇ ਹਨ। ਇਹ ਕਦੇ ਮੁੜ ਕੇ ਮਿਲਣਗੇ? ਆਖਿਆ ਕਿਸੇ ਵੀ ਕੀਮਤ ਤੋਂ ਨਹੀਂ ਮਿਲਣਗੇ। ਔਰ ਜਿਹੋ ਜਿਹੇ ਕੋਈ ਕਰਮ ਕਰ ਰਿਹਾ ਉਹ ਉਸ ਨੂੰ ਭੁਗਤਣੇ ਹੀ ਪੈਂਦੇ ਹਨ। ਪਰ ਬਾਬਾ ਕਬੀਰ ਜੀ ਜੋ ਸ਼੍ਰੋਮਣੀ ਭਗਤਾਂ ਵਿੱਚੋਂ ਭਗਤ ਹੋਏ ਹਨ, ਭਗਤ ਕਬੀਰ ਜੀ ਕਹਿ ਰਹੇ ਹਨ, ਸਭ ਕੁਛ ਕਰਦਿਆਂ ਹੋਇਆਂ ਵੀ, ਨਾਮ ਜਪਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ ਵੀ ਆਪ ਉਸ ਮਾਲਕ ਕੋਲੋਂ ਡਰ ਕੇ ਕਹਿ ਰਹੇ ਹਨ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ ਬਾਬਾ ਰੇ, ਪਤਾ ਨਹੀਂ ਜੋ ਕੁਝ ਮੈਂ ਕਰ ਰਿਹਾ ਤੇਰੇ ਦਰ ਤੇ ਪ੍ਰਵਾਨ ਹੋਵੇ ਨਾ ਹੋਵੇ, ਇਸ ਲਈ ਆਪਣੇ ਕਰਮ ਕੀ ਗਤ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ ਬਾਬਾ ਰੇ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ ਬਾਬਾ ਰੇ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ ਬਾਬਾ ਰੇ, ਮੈਂ ਕਿਆ ਜਾਣੂ ਬਾਬਾ ਰੇ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ ਬਾਬਾ ਰੇ, ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ ਬਾਬਾ ਰੇ। ਪਸ਼ੂ ਮਰੇ ਦਸ ਕਾਜ ਸਵਾਰੇ, ਬਿਨਾਂ ਨਾਮ ਤੋਂ ਮਨੁੱਖ ਮਰ ਜਾਏ ਕਿਸੇ ਕੰਮ ਨਹੀਂ ਆਉਂਦਾ, ਔਰ ਪਸ਼ੂ ਮਰ ਜਾਏ ਉਹਦੀਆਂ ਹੱਡੀਆਂ ਵੀ ਕੰਮ ਆਉਣਗੀਆਂ, ਉਹਦਾ ਮਾਸ ਵੀ ਕਈ ਜਾਨਵਰਾਂ ਦੀ ਖੁਰਾਕ ਬਣੇਗਾ, ਕਿਤਨਾ ਕੰਮ ਆਉਂਦਾ ਹੈ ਉਹ, ਉਹਦੇ ਚਮੜੇ ਦੇ ਜੋੜੇ ਬਣਦੇ ਹਨ, ਕਈ ਸਮਾਨ ਬਣਦੇ ਹਨ। ਹੈ ਮਨੁੱਖ, ਜੇ ਤੂੰ ਮਨੁੱਛਾ ਜਨਮ ਪ੍ਰਾਪਤ ਕਰਕੇ ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ ਕੀਤਾ, ਤਾਂ ਤੇਰੇ ਨਾਲੋਂ ਤਾਂ ਉਹ ਪਸ਼ੂ ਚੰਗਾ ਹੈ ਜਿਹੜਾ ਜਿਉਂਦਿਆਂ ਤਾਂ ਘਾਹ ਖਾ ਕੇ, ਆ ਗਊ ਆਦਿਕ ਘਾਹ ਖਾ ਕੇ ਦੁੱਧ ਦਿੰਦੀਆਂ ਹਨ, ਤੇ ਤੂੰ ਕੀ ਦਿੱਤਾ ਸੰਸਾਰ ਨੂੰ? 36 ਪਦਾਰਥ ਖਾ ਕੇ ਵੀ ਜੇ ਤੂੰ ਸ਼ੁਕਰਾਨਾ ਨਹੀਂ ਕੀਤਾ ਤਾਂ ਉਹਨਾਂ ਪਸ਼ੂਆਂ ਤੋਂ ਮਾੜਾ ਹੈ ਤੂੰ। ਨਰ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਨਰ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਪਸ਼ੂ ਮਰੇ ਦਸ ਕਾਜ ਸਵਾਰੇ, ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਬਾਬਾ ਰੇ ਬਾਬਾ ਰੇ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਜਰੈ ਜਿਉ ਕਾਸ਼, ਇਹ ਜਗ ਜਰਤਾ ਦੇਖ ਕੇ, ਇਹ ਜਗ ਜਰਤਾ ਦੇਖ ਕੇ ਭਏ ਕਬੀਰ ਉਦਾਸ, ਭਏ ਕਬੀਰ ਉਦਾਸ। ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ ਉੱਚੇ ਚੜ ਕੇ ਵੇਖਿਆ, ਘਰ ਘਰ ਇਹੋ ਅੱਗ ਇਹੋ ਅੱਗ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਉਪਜੈ ਨਿਪਜੈ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਇੰਨੀ ਲੋਇਣੀ ਦੇਖਦਿਆਂ केती चल गई फरीदा लोका आपो अपनी मैं अपनी पई मैं अपनी पई हाट जने जैसे लकड़ी का तूला केस जले जैसे घास का पूला उपजै निपजै निपज समाई नैनो देखत ए जग जाई इना अखां दे वेखदियां वेखदियां कितने चल गए पर ए मनुख तू अजे भी नहीं समझिया कि मैं भी चले जाना तू ही तो उसे ही क्यू विच खड़ो तैं पता नहीं कल किदी वारी आवेगी एनी लोहनी देखदियां केती चल गई कितने ही चले गए एक बिनस है एक अस्थिर माने अचरज लख्यो ना जाए कैसियां काल युग ने साडियां अखां बंद कर रखियां हन के अनेकां मृतक शरीरां नूं शमशान भूमका जाके अगन पेट कर आए हां पर साडे मन ने अजे भी मौत नूं चेते नहीं कीता असी जानदियां के असी सदा लई बैठे रवांगे हजूर कहंदे ने एक दिन चलना पवेगा ए तन जाएगो कबीर ए तन जाएगो सको तो लेहो बहोर नांगे पाओ ते गए जिनके लाख करो जेड़े करोड़ा अरबा पति राजे महाराजे चक्रवर्ती पातशाह सन ओ भी नंगे पैर चले गए ओ भी कुछ ना ले जान लगे कुछ ना ले जा सके एक वड्डा शाहूकार शरीर त्याग गया ते घर वाले जदों अगन पेट करन लगे ना ते उना दी निगाह पै गई ओदे लक दे नाल सोने दी जंजीर बन्नी होई सी क्योंकि वड्डे लोग जो होंदे सन ओ लक दे नाल सोने दी जंजीर बन के रखदे सन ते घर वालियां दी जदों निगाह पै गई ना उस जंजीर ते झट ओ जंजीर खिंच लई बई बाबा ए किधर लै चले बई कबीर जी ए नजारा देख रहे सन ता आप कहंदे हन कौडी कौडी जोड़ के जोड़े लाख करोड़ चलती बार ना कछ मिलियो लई लंगोटी तोड़ कौडी कौडी जोड़ के कितना कुछ जोड़िया पर जांदी वेरी ओ चैनी भी उन्होंने खिंच ली घर वालिया ने इसलिए भाई बिना सिमरन तो बिना नाम तो बिना नितनेम तो तेरे नाल कुछ नहीं जान वाला ए शरीर है ए ता हार्ड जले जैसे लकड़ी का तूला जिस तरह लकड़ा बलदियां ना हड इस तरह जल जानगे तेरे शरीर स्वाह हो जाएगा बस नाल की लै जाएगा कुछ जाने नाल तेरे नाम जाएगा हाड जले जैसे लकड़ी का तूला केस जले जैसे घास का पूला हाड जले जैसे लकड़ी का तूला केस जले जैसे घास का पूला कहत कबीर तब ही नर जागे जम का डंड मूंड में लागे जम का डंड मूंड में लागे कर्म की गत मैं क्या जानू क्या जानू बाबा रे अपने कर्म की गत मैं क्या जानू चंदन मर्दन अंगा सो तन जले काठ के संगा। जो कुछ भी मनुख करदा अपने शरीर लई करदा, जे चंगियां खुराकां खादियां छत्ती प्रकार दे भोजन होर कई खुराकां कई कुश्ते। जो कुछ भी तैं अज तक खादा अपने शरीर नू पालन लई, चंगे तो चंगे वस्त्र पहने तां शरीर लई पहने, चंगियां तो चंगियां सुगंधियां लाइयां इस शरीर नू, ते फिर आराम भी कीता तां शरीर लई कीता है। मनुख कदे तू अपनी आत्मा नू भी खुराक दिती है, जिस आत्मा दे सदके तेरा शरीर चल रहा है। जिधर जाने लोकी तैनू नमस्कारां करदे हन, अदब करदे हन, सत्कार करदे हन, ए किदी कृपा है। ए जितने तक उसकी ज्योति मौजूद है ता तेरा सत्कार हो रहा है, प्यार हो रहा है। ते जदों ओ ज्योति शरीर तो वख हो जाएगी, इस शरीर नू अगन भेंट कर दिता जाएगा। इसलिए जो कुछ भी तू कीता शरीर लई कीता दस केड़े काम आया। तू आत्मा नू कदे कीर्तन दा भोजन नहीं दिता, कदे सत संगत दी सुगंधी नहीं लाई, कदी गुरु दी कृपा दे इस आत्मा नू वस्त्र नहीं पहनाए। दस तू आए हो केड़े काम, तेरा आना किस काम होया। शरीर दी पालना ता सारी प्रकृति कर रही है, तियां पुत्र भी सारी प्रकृति पैदा कर रही है, अपने अपने वेतन सार घर बार सारी प्रकृति ने बनाए हन। तेरे विच ता वादा ए सी कि तू सास ग्रास भक्ति करके नाम दी पूंजी नाम दा धन तेरे कोल आउंदा। इसलिए महाराज कहंदे ने शरीर ने ता भाई किसे काम नहीं आउणा। हाट जले जैसे लकड़ी का तूला, केस जले जैसे घास का पूला, हाट जले जैसे लकड़ी का तूला, केस जले जैसे घास का पूला। कहत कबीर तब ही नर जागे, जम का दंड मूंड में लागे, जम का दंड मूंड में लागे, कर्म की गत मैं क्या जानू, मैं क्या जानू, बाबा रे अपने कर्म की गत मैं क्या जानू, मैं क्या जानू, बाबा रे 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 क्या जाना, किव मरेंगे कैसा मरना होए, क्या जाना किव मरेंगे, किसे नू पता नहीं कदों मरना है, किथे मरना है और मरण दा कारण की बनेगा ये किसे नू पता नहीं। रावण वर्गियां नू पता नहीं लग सकिया, जिन्ना ने काल नू अपनी चार पाई नाल बन के रखिया होया सी। कहंदा सी मैं काल नू मार लवांगा, पर आखर काल ने मार लिया। रखिया दे प्रबंध कितने कर रखे सी रावण वर्गियां ने। लंका सा कोट समुंदर सी खाही, समुंदर वर्गी डूंगी खाई, ते उदे विच उसने अपना कोट किला उसारिया होया सी, बई कोई आके सर ना कर सके मार ना सके। ਪਰ ਅੰਤ ਸਮਾਂ ਜਦੋਂ ਆਉਂਦਾ ਨਾ, ਇਹ ਕਾਲ ਝਪਟ ਮਾਰ ਹੀ ਜਾਂਦਾ। ਇਹ ਤਾਂ ਕਾਲ ਬਿਆਲ ਜਿਉ ਪਰਿਓ ਡੋਲੈ ਮੁੱਖ ਪਸਾਰੇ ਉਮੀਦ। ਇਹ ਮੁੱਖ ਖੋਲੀ ਫਿਰਦਾ ਹਰ ਮਨੁੱਖ ਦੇ ਪਿੱਛੇ, ਬਈ ਜਦੋਂ ਸਵਾਸਾਂ ਦੀ ਪੂੰਜੀ ਸਮਾਪਤ ਹੋਵੇ ਤੇ ਮੇਰੀ ਤਾਂ ਇੱਕੋ ਹੀ ਗ੍ਰਾਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਾਲ ਬਿਆਲ ਜਿਉ ਪਰਿਓ ਡੋਲੈ ਮੁੱਖ ਪਸਾਰਿਓ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ। ਇੱਕੋ ਹੀ ਗ੍ਰਾਸ ਬਣੇਗਾ। ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ। ਤੇ ਫਿਰ ਬੇਨਤੀ ਕੀਤੀ, ਮਹਾਰਾਜ ਫਿਰ ਕੀ ਕਰੀਏ? ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਹਨ, ਕਹੇ ਨਾਨਕ ਰਾਮ ਬਜਲੇ ਜਾਤ ਅਵਸਰ ਬੀਤ। ਅਵਸਰ ਬੀਤਦਾ ਜਾ ਰਿਹਾ ਤੇਰਾ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ ਇਹ ਕਿਸੇ ਨੂੰ ਪਤਾ ਨਹੀਂ। ਕਦੋਂ ਮਰਨਾ, ਕਿੱਥੇ ਮਰਨਾ, ਕਿਵੇਂ ਮਰਨਾ, ਕਿਉਂਕਿ ਨਰ ਚਾਹਤ ਕਛ ਔਰ, ਔਰੇ ਕੀ ਔਰੇ ਭਈ, ਚਿਤਵਤ ਰਹੋ ਠਗੋਰ, ਨਾਨਕ ਫਾਸੀ ਗੱਲ ਪਰੀ। ਜਦੋਂ ਸਮਾਂ ਆ ਜਾਣਾ ਤਾਂ ਫਿਰ ਕਾਲ ਰੂਪੀ ਫਾਸੀ ਪੈ ਹੀ ਜਾਣੀ ਹੈ, ਗਲੇ ਵਿੱਚ ਜਾਣਾ ਹੀ ਪਵੇਗਾ। ਇੱਕ ਰੱਬ ਦੇ ਪਿਆਰੇ ਗੁਰੂ ਕੇ ਲਾਲ, ਗੁਰੂ ਕੇ ਸਿੱਖ ਰਹਿੰਦੇ ਸਨ ਦੋ ਭਰਾ। ਇੱਕ ਮਨੁੱਖ ਉਹਨਾਂ ਦੇ ਪਾਸ ਆਇਆ, ਬਈ ਮੈਂ ਸੁਣਿਆ ਤੁਸੀਂ ਬੜੀ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਹੋ, ਉਸਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋ, ਪਰ ਮੈਂ ਕਿਵੇਂ ਮੰਨਾਂ ਕਿ ਤੁਸੀਂ ਵਾਕਿਆ ਹੀ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਹੋ? ਆ ਕੇ ਠਹਿਰਿਆ ਗੁਰੂ ਕੇ ਸਿੱਖ ਨੇ, ਬੜੀ ਸੇਵਾ ਕੀਤੀ, ਕੁਝ ਬਾਂਹ ਨੂੰ ਦਰਦ ਹੋਈ। ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਥੋੜੀ ਅੱਗ ਬਾਲ ਦਿਓ ਤੇ ਮੈਂ ਸੇਕ ਲਵਾਂ, ਕਿਉਂਕਿ ਸਰਦੀਆਂ ਦੇ ਦਿਨ ਹਨ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਸਵੇਰੇ ਮੇਰੀ ਦੁਕਾਨ ਨੂੰ ਅੱਗ ਲੱਗਣੀ ਹੈ, ਜਿਤਨੀ ਮਰਜ਼ੀ ਹੈ ਸੇਕ ਲਵੀ, ਹੁਣ ਆਰਾਮ ਕਰ, ਕਿਉਂਕਿ ਅੰਮ੍ਰਿਤ ਵੇਲਾ ਐਵੇਂ ਨਾ ਚਲਾ ਜਾਏ। ਜਿਹੜਾ ਰਾਤ ਨੂੰ ਆਰਾਮ ਨਾਲ ਸਵੇਗਾ ਅੰਮ੍ਰਿਤ ਵੇਲੇ, ਉਹੀ ਉੱਠ ਸਕਦਾ ਹੈ ਨਾ, ਤੇ ਜਿਹਨੇ ਅੱਧੀ ਰਾਤ ਤੱਕ ਜਾਗਣਾ ਉਹ ਕੀ ਉੱਠੇਗਾ ਅੰਮ੍ਰਿਤ ਵੇਲੇ? ਕਹਿਣ ਲੱਗੇ, ਹੁਣ ਆਰਾਮ ਕਰ ਲਓ, ਸਵੇਰੇ ਮੇਰੀ ਦੁਕਾਨ ਨੂੰ ਅੱਗ ਲੱਗੇਗੀ ਤੇ ਤੁਸੀਂ ਅੱਗ ਸੇਕ ਲੈਣਾ, ਜਿਤਨੀ ਮਰਜ਼ੀ ਸੇਕ ਲੈਣਾ। ਅੱਗ ਹੈਰਾਨ ਹੋ ਗਿਆ, ਬਈ ਕਹਿ ਕੀ ਰਹੇ ਹਨ? ਦਿਨ ਚੜਿਆ, ਉਸੇ ਵੇਲੇ ਸੁਨੇਹਾ ਆ ਗਿਆ, ਬਈ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ। ਬਜੈ ਜੀ ਦੀ ਦੁਕਾਨ ਸੀ, ਸਭ ਕੱਪੜੇ ਜਲ ਗਏ। ਇਹ ਪ੍ਰੇਮੀ ਕਹਿਣ ਲੱਗਾ, ਲੈ ਬਾਈ ਹੁਣ ਜਿਤਨੀ ਮਰਜ਼ੀ ਹੈ ਬਾਂਹ ਸੇਕ ਲੈ। ਉਹ ਕਹਿਣ ਲੱਗਾ, ਅਨੋਖਾ ਜਿਹਾ ਬੰਦਾ ਹੈ, ਬਈ ਜਦੋਂ ਤੈਨੂੰ ਪਤਾ ਹੈ ਕਿ ਰਾਤ ਨੂੰ ਅੱਗ ਲੱਗਣੀ ਹੈ ਇਸ ਨੂੰ, ਤੇ ਆਪਣਾ ਬਚਾਅ ਕਰ ਸਕਦਾ ਸੈ? ਕਿਉਂ ਨਹੀਂ ਹੋ ਸਕਦਾ ਬਚਾਅ, ਪਤਾ ਹੋਵੇ ਤਾਂ। ਉਹ ਗੁਰੂ ਕਾ ਲਾਲ ਕਹਿਣ ਲੱਗਾ, ਫਿਰ ਇਸ ਗੱਲ ਦਾ ਜਵਾਬ ਤੂੰ ਲੈਣਾ ਤਾਂ ਮੇਰੇ ਵੱਡੇ ਭਰਾ ਕੋਲ ਲਗਾ ਜਾ, ਇੱਥੋਂ 20 ਮੀਲ ਦੂਰ ਹੈ। ਉਹ ਵੱਡੇ ਭਾਈ ਕੋਲ ਜਾ ਰਿਹਾ, ਜੋ ਜਲ ਪਾਣੀ ਦੀ ਸੇਵਾ ਸੀ ਉਸਨੇ ਕੀਤੀ, ਤੇ ਕੁਝ ਪੁੱਛਣਾ ਚਾਹੁੰਦਾ ਸੀ, ਬਈ ਇਹ ਕਿਵੇਂ ਹੋ ਸਕਦਾ, ਪਤਾ ਹੋਵੇ ਬਈ ਇਹ ਮੁਸੀਬਤ ਆਉਣ ਵਾਲੀ ਹੈ ਤੇ ਬੰਦਾ ਬਚਾ ਹੀ ਨਾ ਸੋਚੇ ਆਪਣਾ। ਮੈਂ ਤਾਂ ਨਹੀਂ ਮੰਨਦਾ ਇਸ ਗੱਲ ਨੂੰ, ਕਿਉਂਕਿ ਜਿਹੜਾ ਬਚਾਓ ਕਰਦਾ ਹੈ ਆਪਣਾ ਉਹ ਬਚ ਹੀ ਜਾਂਦਾ ਹੈ। ਇਹ ਕਾਹਦਾ ਪਾਣਾ ਮੰਨਣਾ ਹੋਇਆ? ਉਹ ਕਹਿਣ ਲੱਗਾ, ਰੁਕ ਜਾ, ਮੇਰੇ ਪਰਿਵਾਰ ਨੇ ਜਾਣਾ ਹੈ ਨਦੀਓਂ ਪਾਰ, ਤੇ ਮੈਂ ਉਹਨਾਂ ਨੂੰ ਵਿਦਾ ਕਰ ਲਵਾਂ ਤੇ ਫਿਰ ਮੈਂ ਤੈਨੂੰ ਦੱਸਾਂਗਾ, ਇਸ ਗੱਲ ਦਾ ਜਵਾਬ ਫਿਰ ਦੇਵਾਂਗਾ। ਸਾਧ ਸੰਗਤ ਬੋਲੋ ਸ੍ਰੀ
ਵਾਹਿਗੁਰੂ।
ਫਿਰ ਦੇਵਾਂਗਾ ਜਵਾਬ। ਜਦੋਂ ਪਰਿਵਾਰ ਨੇ ਵਸਤਰ ਵਗੈਰਾ ਪਹਿਨ ਲਏ, ਤਿਆਰੀ ਹੋ ਗਈ, ਕੋਈ ਰਿਸ਼ਤੇਦਾਰ ਸਨ ਉਹਨਾਂ ਦੇ, ਦਰਿਆਓਂ ਪਾਰ ਰਹਿੰਦੇ ਸਨ, ਉਹਨਾਂ ਦੇ ਘਰ ਵਿਆਹ ਸੀ, ਉਧਰ ਜਾ ਰਹੇ ਸਨ ਤੇ ਇਹ ਗੁਰੂ ਕਾ ਸਿੱਖ ਉਸ ਮੁਸਾਫਰ ਨੂੰ ਕਹਿਣ ਲੱਗਾ ਬਈ ਮੈਂ ਇਹਨਾਂ ਨੂੰ ਛੱਡ ਆਵਾਂ ਕਿਉਂਕਿ ਭਰਿਆ ਹੋਇਆ ਬੇੜਾ ਜਦੋਂ ਦਰਿਆ ਦੇ ਵਿਚਕਾਰ ਜਾਣਾ ਤਾਂ ਇਹ ਸਾਰਾ ਬੇੜਾ ਡੁੱਬ ਜਾਣਾ ਔਰ ਫਿਰ ਮੈਂ ਤੇਰੇ ਨਾਲ ਗੱਲ ਕਰਦਾ ਉਚਾਰਨ ਕਰੋ ਸ੍ਰੀ ਤੇ ਜਦੋਂ ਦਰਿਆ ਤੇ ਥੇਲਿਆ ਬੇੜੇ ਨੂੰ ਕਿੱਥੋਂ ਕਿੱਥੋਂ ਸਾਰੇ ਲੋਕ ਆਏ ਹੋਏ ਸਨ ਸਫ਼ਰ ਕਰਨ ਵਾਲੇ ਤੇ ਜਦੋਂ ਦਰਿਆ ਦੇ ਵਿਚਕਾਰ ਗਿਆ ਤਾਂ ਸਾਰਾ ਹੀ ਬੇੜਾ ਬਹਿ ਗਿਆ ਪਾਣੀ ਦੇ ਵਿੱਚ ਸਾਰਿਆਂ ਦੀ ਮੌਤ ਹੋ ਗਈ ਤੇ ਉਹ ਮੁਸਾਫਰ ਕਹਿਣ ਲੱਗਾ ਮਹਾਰਾਜ ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਤੁਹਾਡੀ ਇਹ ਕਿਹੋ ਜਿਹਾ ਪਾਣਾ ਹੈ ਜਦ ਤੁਹਾਨੂੰ ਪਤਾ ਹੈ ਕਿ ਬੇੜਾ ਡੁੱਬ ਜਾਣਾ ਹੈ ਤੇ ਫਿਰ ਵੀ ਤੁਸੀਂ ਆਪਣੇ ਪਰਿਵਾਰ ਨੂੰ ਬਿਠਾ ਦਿੱਤਾ ਕਿਉਂਕਿ ਮਹਾਰਾਜ ਕਹਿੰਦੇ ਨੇ ਆਪਣੇ ਪਿਆਰਿਆਂ ਨੂੰ ਕਿਉਂਕਿ ਪਿਆਰਿਆਂ ਦਾ ਜੀਵਨ ਹੀ ਐਸਾ ਹੁੰਦਾ ਸਾਬਰ ਅੰਦਰ ਸਾਬਰੀ ਤਨ ਐਵੇਂ ਜਲੇਣ ਹੋਣ ਨਜ਼ਦੀਕ ਖੁਦਾਏ ਦੇ ਪਰ ਭੇਤ ਨਾ ਕਿਸੇ ਦੇਣ ਉਹ ਸਭ ਕੁਛ ਵੇਖਦੇ ਹਨ ਪਤਾ ਹੁੰਦਾ ਪਰ ਉਹਦੇ ਕੰਮ ਵਿੱਚ ਕਦੀ ਉਹ ਦਖਲ ਨਹੀਂ ਦਿੰਦੇ ਰੱਬ ਦੇ ਪਿਆਰੇ ਰੱਬ ਦੇ ਪਿਆਰੇ ਕਦੇ ਨਹੀਂ ਦਖਲ ਦਿੰਦੇ ਉਹਦੀ ਰਜ਼ਾ ਵਿੱਚ ਜੋ ਉਸਦੀ ਰਜ਼ਾ ਹੈ ਉਹਦੇ ਵਿੱਚ ਰਾਜੀ ਰਹਿਣ ਵਾਲੇ ਹੁੰਦੇ ਹਨ ਉਹੀ ਸੇਵਕ ਹੈ ਤੇ ਗੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ ਉੱਠ ਉਹਾਂ ਕੋ ਦੌੜਿਓ ਤੇ ਜਦੋਂ ਉਹ ਬੇੜਾ ਡੁੱਬ ਗਿਆ ਤੇ ਇਹ ਗੁਰੂ ਕਾ ਸਿੱਖ ਕਹਿੰਦਾ ਆ ਬਈ ਹੁਣ ਦੱਸ ਕੀ ਪੁੱਛਣਾ ਚਾਹੁੰਦਾ ਕਹਿੰਦਾ ਜੀ ਮੈਂ ਕੀ ਪੁੱਛਦਾ ਤੁਹਾਨੂੰ ਉਹਨੂੰ ਪਤਾ ਸੀ ਬਈ ਦੁਕਾਨ ਨੂੰ ਅੱਗ ਲੱਗਣੀ ਹੈ ਉਸਨੇ ਨਹੀਂ ਬਚਾਇਆ ਕੁਝ ਆਪਣਾ ਤੁਹਾਨੂੰ ਪਤਾ ਸੀ ਅੱਜ ਤੁਹਾਡਾ ਸਾਰਾ ਪਰਿਵਾਰ ਡੁੱਬ ਜਾਣਾ ਤੁਸੀਂ ਨਹੀਂ ਬਚਾਇਆ ਇਹ ਕਾਹਦਾ ਪਾਣਾ ਹੋਇਆ ਇਹ ਕਾਹਦਾ ਹੁਕਮ ਹੋਇਆ ਇਹਦਾ ਕੀ ਸਬੂਤ ਹੈ ਕਿ ਉਹਦਾ ਹੁਕਮ ਸੀ ਤਾਂ ਉਹ ਗੁਰੂ ਕਾ ਸਿੱਖ ਕਹਿਣ ਲੱਗਾ ਬਾਈ ਗੁਰਮੁਖਾ ਬਈ ਉਹ ਟਾਲੀ ਤੈਨੂੰ ਨਜ਼ਰ ਆ ਰਹੀ ਹੈ ਇੱਕ ਦਰਖਤ ਵੱਖਰਾ ਜਿਹਾ ਕਹਿੰਦਾ ਜੀ ਆ ਰਿਹਾ ਕਹਿਣ ਲੱਗੇ ਅੱਜ ਤੋਂ 7 ਦਿਨ ਬਾਅਦ ਤੂੰ ਇੱਥੇ ਆ ਕੇ ਸੂਲੀ ਚੜ੍ਹਨਾ ਫਾਂਸੀ ਚੜਾਇਆ ਜਾਣਾ ਤੇ ਤੂੰ ਆਪਣਾ ਬਚਾਅ ਕਰ ਲੈ ਜਿਤਨਾ ਕਰ ਸਕਦਾ ਪਿਆਰੀ ਸਾਧ ਸੰਗਤ ਜੀ ਆਪਣਾ ਬਚਾਅ ਕਰਦਾ ਕਰਦਾ ਸਿਰ ਪੱਟ ਘੋੜਾ ਦੌੜਾਇਆ 7ਵੇਂ ਦਿਨ ਉੱਥੇ ਹੀ ਪਹੁੰਚ ਗਿਆ ਉੱਥੇ ਪਹੁੰਚ ਕੇ ਇਹਨੂੰ ਪਤਾ ਕੋਈ ਨੀ ਕਿ ਮੈਂ ਆਪਣੀ ਮੌਤ ਦੇ ਮੂੰਹ ਵਿੱਚ ਆ ਗਿਆ ਜਿੱਥੇ ਜਾਣਾ ਇੱਕ ਸੁੰਦਰ ਇਸਤਰੀ ਬੈਠੀ ਹੈ ਉਹ ਉੱਠੀ ਤੇ ਕਹਿਣ ਲੱਗੀ ਮੈਂ ਤੇਰੇ ਨਾਲ ਵਿਵਾਹ ਕਰਾਉਣਾ ਤੇ ਪਰ ਇਸ ਤੋਂ ਪਹਿਲਾਂ ਕੁਝ ਛਕ ਲਈਏ ਆ ਮੁੰਦਰਾ ਲੈ ਜਾ ਕੋਈ ਖਾਣ ਪੀਣ ਦੀ ਚੀਜ਼ ਲਿਆ ਖਾਈਏ ਤੇ ਫਿਰ ਮੈਂ ਤੇਰੇ ਨਾਲ ਚੱਲਾਂਗੀ ਤਾਂ ਮਨ ਵਿੱਚ ਸੋਚਿਆ ਬਈ ਇਹ ਤੇ ਕਮਾਲ ਹੋ ਗਈ ਹੈ ਸਿੱਖ ਕਹਿੰਦਾ ਸੀ ਮੌਤ ਆਵੇਗੀ ਪਰ ਇਹ ਤਾਂ ਸੁੰਦਰ ਇਸਤਰੀ ਆ ਗਈ ਹੈ ਜਾਂ ਬਾਜ਼ਾਰ ਗਿਆ ਮੁੰਦਰਾ ਵਿਖਾਇਆ ਦੁਕਾਨਦਾਰ ਸਮਝ ਗਿਆ ਇਹ ਚੋਰੀ ਦਾ ਹੈ ਸ਼ਹਿਰ ਵਿੱਚ ਟੰਡੋਰਾ ਫਿਰਿਆ ਹੋਇਆ ਸੀ ਕਿ ਰਾਜੇ ਦੀ ਚੋਰੀ ਹੋਈ ਹੈ ਤੇ ਰਾਜੇ ਨੇ ਇੱਕ ਨਹੀਂ ਦੋ ਨਹੀਂ ਜਦੋਂ ਸਿਪਾਹੀਆਂ ਨੇ ਇਹਨੂੰ ਪਕੜਿਆ ਰਾਜੇ ਨੇ ਆਖਿਆ ਜਾਓ ਇਸ ਨੂੰ ਸੂਲੀ ਚੜਾ ਦਿਓ ਤੇ ਉਸੇ ਹੀ ਟਾਲੀ ਦੇ ਕੋਲ ਆ ਕੇ ਖੜੋ ਗਿਆ ਇੰਤਜ਼ਾਰ ਕਰਨ ਲੱਗਾ ਮੌਤ ਦੀ ਤੇ ਜਲਾਦ ਪੁੱਛਦੇ ਹਨ ਕੋਈ ਆਖਰੀ ਖਾਹਿਸ਼ ਕਹਿਣ ਲੱਗਾ ਉਹ ਗੁਰੂ ਕੇ ਸਿੱਖ ਦੀ ਕੁੱਲੀ ਹੈ ਮੈਂ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਸਿੱਖ ਨੂੰ ਬੁਲਾਇਆ ਗਿਆ ਕਹਿਣ ਲੱਗਾ ਗੁਰਮੁਖਾ ਤੇਰੇ ਹੋਰ ਤਾਂ ਸਾਰੇ ਬਚਨ ਹੀ ਸਿੱਧ ਹਨ ਸੱਤ ਨਿਕਲੇ ਹਨ ਪਰ ਇਹ ਦੱਸ ਜਿਹੜੀ ਕਹਿੰਦੀ ਸੀ ਔਰਤ ਬੀਬੀ ਕਿ ਮੈਂ ਤੇਰੇ ਨਾਲ ਵਿਵਾਹ ਕਰਾਉਣਾ ਉਹ ਕੌਣ ਸੀ ਤਾਂ ਗੁਰੂ ਕਾ ਸਿੱਖ ਕਹਿਣ ਲੱਗਾ ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪਰਨਾਏ ਉਹ ਤੈਨੂੰ ਕਹਿੰਦੀ ਸੀ ਨਾ ਮੈਂ ਤੇਰੇ ਨਾਲ ਪਰਨੀ ਨਾ ਉਹ ਤੇਰੀ ਮੌਤ ਸੀ ਤੋ ਇਸ ਲਈ ਪਿਆਰੀ ਸਾਧ ਸੰਗਤ ਜੀ ਪਤਾ ਕੋਈ ਨਹੀਂ ਹੁੰਦਾ ਅਖੀਰਲਾ ਸਵਾਸ ਕਦੋਂ ਆਉਣਾ ਇਸ ਤੋਂ ਪਹਿਲਾਂ ਆਪਾਂ ਜਪ ਕੇ ਆਪਣਾ ਜੀਵਨ ਸਫਲਾ ਕਰ ਲਈਏ ਇਸ ਲਈ ਮਹਾਰਾਜ ਕਹਿੰਦੇ ਹਨ
ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ बाबा रे बाबा जानू बाबा रे कर्म की गत मैं क्या जानू बाबा।